Bien, ya pueden hacer sus preguntas.
Maestro, ¿cuál es la forma más adecuada para que los colegios San Marcos de Bogotá adquieran mayor desarrollo?
Me pena que quede fa. Se la de ti premia, ¿no? Kent me Santa Bani School no coffee kamyab kita. Aap is to salal me. Mauke na aaya hoya hai, thode beech me hai. Ki ki dikkatan pesh aaiyan, kis tarah unnu door karna hai aur kis tarah school vaste loodinda samaan ikattha karna hai. Eh tuhanu har tarah da jankari devega.
Muchas veces anteriormente les había aconsejado que Kent Picknell les puede aconsejar en una mejor forma acerca de este tema. Porque él está manejando un colegio y él empezó ese colegio y él sabe qué dificultades ha enfrentado y cómo las ha solucionado. Él está aquí y ustedes deben aprovechar la estadía de él acá y deben preguntarle acerca del desarrollo del colegio.
Maestro, quería preguntarle acerca de las transfusiones de sangre en los iniciados. Si es factible que uno reciba transfusiones de sangre de alguna persona no iniciada y si a la vez uno puede donar sangre a cualquier otra persona sin problema.
ਦਿੱਕਤ ਤੁਹਾਨੂੰ ਪਤਾ ਹੀ ਹੈ ਕੁਝ ਹੁੰਦੀ ਹੈ ਲੇਕਿਨ ਉਸ ਤੋਂ ਸਾਡਾ ਸ਼ੁਭ ਕਰਮ ਜ਼ਿਆਦਾ ਬਣਦਾ ਹੈ ਅਗਰ ਕਿਸੇ ਦੀ ਸਾਡੇ ਦੋ ਕਤਰੇ ਖੂਨ ਦੇ ਕੇ ਜਾਨ ਬਚਾਈ ਜਾਏ.
Ustedes ya saben la dificultad de donar la sangre a alguna otra persona, pero ustedes, pero mayor es la buena acción que ustedes harán si donan la sangre a una persona y le salvan la vida a esa persona. Si ustedes pueden donar sangre y salvarle la vida a alguien, eso está bien.
Es nunca en día que sepa de a carna. Sano de a vejona y ni hona chayga. De a carne chayga. A ver que se da fe da honda. ਔਰ ਅਸੀਂ ਉਹਦਾ ਫਾਇਦਾ ਕਰ ਸਕਦੇ ਹੋਈਏ ਤਾਂ ਸਾਨੂੰ ਕਰਨ ਚ ਹੀ ਫਾਇਦਾ ਹੈ.
Esto se llama tener misericordia por los demás y no nos debemos convertir en personas faltas de misericordia. Si al hacer algo se puede salvar la vida de otra persona, no debemos dudar en ningún momento en realizar esa acción.
ਡਾਕਟਰਾਂ ਨੂੰ ਪਤਾ ਹੈ ਖੂਨ ਜਿਸ ਦਾ ਮਿਲਦਾ ਹੈ ਇੱਕ ਦੂਸਰੇ ਨਾਲ ਉਹੀ ਖੂਨ ਫਾਇਦੇਮੰਦ ਹੁੰਦਾ ਉਹੀ ਖੂਨ ਉਹ ਲੈਂਦੇ ਆ ਕਿ ਇਸ ਦੇ ਫਿੱਟ ਆ ਜਾਏਗਾ ਉੱਥੇ ਸਤਸੰਗੀ ਦਾ ਜਾਂ ਬੇਸਤਸੰਗੀ ਦਾ ਲਿਹਾਜ਼ ਨਹੀਂ ਹੁੰਦਾ ਗਾ.
Los médicos saben la sangre de quién le puede ser dada a otra persona. Ellos saben, de acuerdo a los grupos sanguíneos, ellos saben qué sangre pueden dar a otra persona. Y en ese caso no surge la pregunta, ni siquiera se toma en cuenta si es una persona satsangi o no.
Maestro, yo quería preguntar si todas las almas serán rescatadas y regresarán al Sashtan, inclusive Kal, Brahma, Vishnu, Shiva y los semidioses.
Sab to pehli badi baat to eh hai ke sanu apna fikr hona chahiye. Sab to pehla apni atma nu man indriyan to azad kara ke jinna devi de jo brahmand to thalle thalle han apne zikr kita hai. ਅਸੀਂ ਖੁਦ ਹੀ ਅੱਖਾਂ ਨਾਲ ਦੇਖ ਸਕਦੇ ਹਾਂ ਕਿ ਇਹ ਜਾਂਦੇ ਆ ਜਾਂ ਨਹੀਂ ਜਾਂਦੇ. ਸਭ ਤੋਂ ਪਹਿਲਾਂ ਆਪਣੀ ਸੋਚਣੀ ਹੈ.
Lo mayor o lo principal es que debemos pensar en nosotros mismos. Primero que todo debemos salvar a nuestra mente de las garras de la mente y tenemos que elevarnos por encima de estos planos, por encima de Brahm donde están todas estas deidades. Y una vez que nosotros nos elevemos por encima de los planos donde están estas deidades, nosotros mismos sabremos si ellas se van a liberar o no. Pero lo primero y principal que tenemos que hacer es deshacernos de todas estas, liberarnos de las garras de estos cinco ladrones y hacer todas aquellas cosas que nos van a proporcionar la liberación.
Pyare sant mat da asool hai, sant mat ki sikhya ditti jandi hai, pehle man prabuddh hai apna.
Mis amados, es un principio de Sant Mat y es una enseñanza que viene en el Sant Mat, que primero uno debe hacer que la propia mente comprenda y después hacer que los demás entiendan. Primero que todo, uno debe apagar su propio fuego y luego debe llevar el agua para los demás.
Hace un año y medio aproximadamente, mi papá que quien era un satsangi dejó el cuerpo. En sus últimos días, él se negó en un momento dado ya a recibir alimento y recibir inclusive los sueros que se le estaban poniendo. Entonces, en ese momento nosotros le suspendimos todos los sueros y más o menos a los 2 días él dejó el cuerpo con toda paz y tranquilidad. La pregunta es, ¿cuál es la conducta que nosotros debemos tener cuando un iniciado está por dejar el cuerpo? Si hay que prolongarle la vida como se debe hacer con infusiones o con soluciones, o más bien respetar el momento en que ya él va dejando el cuerpo y dejarlo que lo deje. Y si esta misma actitud debe tenerse con las personas que no son iniciados.
Hombre, ya esa es premina sual quita, esa y milda yulda. Pichle mahine ach, Judith Perkins di, mata ji chola chhad gaye san. ਉਸਨੇ ਆਪਦੀ ਮਾਤਾ ਦਾ ਅੰਤ ਸਮਾਂ ਜਦੋਂ ਡਾਕਟਰਾਂ ਦੀ ਵਜ੍ਹਾ ਕਰਕੇ ਉਹ ਕਾਫੀ ਦੁਖਦਾਈ ਉਸਨੇ ਦੇਖਿਆ ਉਸਨੇ ਮੈਨੂੰ ਆਪਣੇ ਪੱਤਰ ਵਿੱਚ ਵੀ ਕਿਹਾ ਇੰਟਰਵਿਊ 'ਚ ਵੀ ਕਿਹਾ ਕਿ ਹਰ ਸਤਸੰਗੀ ਨੂੰ ਤੁਸੀਂ ਸਲਾਹ ਦਿਓ ਕਿ ਉਹ ਆਪਣੀ ਵਸੀਅਤ ਕਰਾਵੇ ਕਿ ਜਦ ਮੇਰਾ ਅੰਤ ਸਮਾਂ ਹੋਵੇ ਮੈਨੂੰ ਘਰ 'ਚ ਹੀ ਸ਼ਾਂਤੀ ਨਾਲ ਚੋਲਾ ਛੱਡਣ ਦੇਣ ਔਰ ਡਾਕਟਰ ਮੈਨੂੰ ਪਰੇਸ਼ਾਨ ਉਸ ਵਕਤ ਨਾ ਕਰਨ ਦੇਣ ਮੈਂ ਕਿਹਾ ਕਿ ਹਰ ਬੰਦੇ ਦੀ ਆਪੋ ਆਪਣੀ ਇੱਛਾ ਹੁੰਦੀ ਹੈ ਉਸ ਵਕਤ ਕਿਸੇ 'ਤੇ ਇਹ ਥੋਪਣਾ ਕਿ ਆਪਣੀ ਵਸੀਅਤ ਕਰਾਓ ਇਹ ਠੀਕ ਨਹੀਂ ਇਸੇ ਤਰ੍ਹਾਂ ਹੀ ਸਤਸੰਗੀ ਜਾਂ ਬੇਸਤਸੰਗੀ ਦਾ ਇਹਦੇ ਵਿੱਚ ਕੋਈ ਮਤਲਬ ਨਹੀਂ ਹੁੰਦਾ ਗਾ ਮੈਂ ਅੱਛੀ ਤਰ੍ਹਾਂ ਸਮਝਦਾ ਕਿ ਅੱਜ ਕੱਲ੍ਹ ਡਾਕਟਰੀ ਵਿੱਚ ਕਾਫੀ ਡਾਕਟਰਾਂ ਨੇ ਤਰੱਕੀ ਕੀਤੀ ਹੈ ਵੱਧ ਤੋਂ ਵੱਧ ਸਾਧਨ ਹੈ ਮਸ਼ੀਨਰੀ ਲੇਕਿਨ ਬਹੁਤ ਪ੍ਰੇਮੀਆਂ ਦੀ ਐਸੀ ਵੀ ਇੱਛਾ ਹੁੰਦੀ ਹੈ ਕਿ ਆਸਰੀ ਸਾਂਸ ਤੱਕ ਉਹਨਾਂ ਦੀ ਕੋਈ ਨਾ ਕੋਈ ਦੇਖਭਾਲ ਕੀਤੀ ਜਾਵੇ ਉਹ ਇਹ ਚਾਹੁੰਦੇ ਆ ਕਿ ਸਾਨੂੰ ਕਿਸੇ ਵੀ ਤਰੀਕੇ ਨਾਲ ਬਚਾਇਆ ਜਾਵੇ ਇਹ ਰੋਗੀ ਦੀ ਆਪਣੀ ਇੱਛਾ ਮੁਤਾਬਕ ਅਗਰ ਹੋ ਜਾਵੇ ਤਾਂ ਅੱਛਾ ਹੈ ਜਿਹੜਾ ਉਦੋਂ ਇਹ ਚੀਜ਼ ਨੂੰ ਚਾਹੁੰਦਾ ਹੈ ਉਸਦੀ ਦੇਖਭਾਲ ਕਰਨੀ ਚਾਹੀਦੀ ਹੈ ਅਗਰ ਕੋਈ ਇਹ ਚਾਹੁੰਦਾ ਹੈ ਕਿ ਮੈਨੂੰ ਸ਼ਾਂਤੀ ਨਾਲ ਸਰੀਰ ਛੱਡਣ ਦਿਓ ਮੇਰਾ ਖਿਆਲ ਹੈ ਹਰ ਆਦਮੀ ਦੀ ਇੱਛਾ ਮੁਤਾਬਕ ਹੀ ਠੀਕ ਰਹੇਗਾ
Hace varios meses la madre de Judith Perkins abandonó su cuerpo y al final ella pasó por muchas dificultades porque los médicos le continuaban dando drogas y otras cosas para mantenerla viva. Entonces, viendo su condición, después pues la mamá dejó el cuerpo. Luego Judith Perkins me escribió una carta y ella me dijo o me preguntaba que si los satsangis podían hacer un testamento. Que, pidiendo que cuando llegue el momento final de ellos, los médicos no traten de salvarle o prolongarle la vida dándoles medicinas o utilizando máquinas para prolongarles la vida, sino que más bien los dejen morir en paz, ya sea en el hospital o en la casa. Yo le contesté y le dije que eso depende de los deseos individuales de cada persona. Si una persona desea morir en paz sin que le den ninguna droga ni nada por el estilo, eso lo puede hacer. Pero si otra persona desea que le administren medicinas, eso también depende de cada uno y cada cual tiene que tomar esa decisión. Yo he oído que hoy en día los médicos tienen muchas máquinas y tienen muchos medios para prolongar la vida a las personas y a través de esto pues las personas pueden mantener vivas a las personas durante más tiempo, pero yo creo que en estos casos depende de los deseos de la persona que va a morir. Algunas personas prefieren que se les administren medicina y hagan los cuiden tanto como sea posible hasta su última respiración. Mientras que otras personas desean más bien morir tranquilamente sin la necesidad de drogas ni nada. Entonces no existe ninguna diferencia entre los satsangis y los no satsangis, sino que se deben apreciar y se deben observar y respetar los deseos de aquella persona que va a morir y seguir las cosas según sus deseos.
ਹੋਰ ਵੀ ਅੱਛੇ ਪੜ੍ਹੇ ਲਿਖੇ ਬੈਠੇ ਹੈ ਸਭ ਨੂੰ ਪਤਾ ਹੀ ਹੈ ਕਿ ਅੱਜ ਡਾਕਟਰੀ ਧੰਦੇ ਦੇ ਅੰਦਰ ਬਹੁਤ ਸਾਰੀ ਤਰੱਕੀ ਹੈ ਬਨੌਟੀ ਦਿਲ ਲਾ ਦੇਣਾ ਔਰ ਕਿਸ ਤਰ੍ਹਾਂ ਇੱਕ ਅੱਖ ਦੂਸਰੇ ਦੇ ਲਗਾ ਦੇਣੀ। ਪਿਛਲੇ ਜ਼ਮਾਨਿਆਂ 'ਚ ਸਾਡੇ ਖੁਦ ਦੇ ਦੇਖਣ 'ਚ ਹੀ ਅਗਰ ਕਿਸੇ ਦੇ ਪੱਥਰੀ ਹੈ ਉਹਦਾ ਕੋਈ ਸਾਧਨ ਨਹੀਂ ਸੀ ਆਪਰੇਸ਼ਨ ਕਰਕੇ ਨਿਕਾਲਣ ਦਾ, ਸਿਰਫ ਦਵਾਈਆਂ ਲਈ ਜਾਣੀਆਂ, ਪਿਸ਼ਾਬ ਆਉਣਾ ਨਾ, ਕਈ ਕਈ ਦਿਨ ਮਰੀਜ਼ ਨੇ ਦੁਖੀ ਹੋਣਾ, ਪੈਂਡਿਕਸ ਦਾ ਹੋਣਾ, ਹੋਰ ਵੀ ਕਈ ਅੰਦਰੂਨੀ ਬਿਮਾਰੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਕਿ ਬਗੈਰ ਆਪਰੇਸ਼ਨ ਕੋਈ ਇਲਾਜ ਹੀ ਨਹੀਂ ਹੁੰਦਾ ਗਾ। ਅੱਜ ਦੀ ਡਾਕਟਰੀ ਨੇ ਉਹਨਾਂ ਮਰੀਜ਼ਾਂ ਨੂੰ ਬੜੀ ਸਹੂਲਤ ਦਵਾਈ ਹੋਈ ਹੈ, ਲੇਕਿਨ ਜਿਹੜਾ ਆਪਦਾ ਸਵਾਲ ਹੈ ਉਹ ਹੈ ਅੰਤ ਸਮੇਂ ਦਾ ਕਿ ਮਰੀਜ਼ ਨੂੰ ਕੀ ਉਸ ਵਕਤ ਅਗਰ ਉਹ ਕਹਿੰਦਾ ਮੈਨੂੰ ਮੇਰੀ ਇੱਛਾ 'ਤੇ ਰਹਿਣ ਦਿਓ ਕਿ ਉਹਨੂੰ ਪਰੇਸ਼ਾਨ ਕਰਨਾ ਚਾਹੀਦਾ ਹੈ। ਇਹਦੇ ਵਿੱਚ ਕਈ ਦਫ਼ਾ ਬੜੇ ਬੜੇ ਲੀਡਰ ਆਖਰੀ ਵਕਤ ਕਾਫੀ ਟਾਈਮ ਡਾਕਟਰਾਂ ਦੀ ਮਦਦ ਨਾਲ ਉਹ ਸਾਹਸ ਜ਼ਰੂਰ ਲੈਂਦੇ ਰਹਿੰਦੇ ਹੈ, ਲੇਕਿਨ ਉਹ ਤੁਰ ਫਿਰ ਕੇ ਕੋਈ ਕਾਰਜਕ੍ਰਮ ਨਹੀਂ ਕਰ ਸਕਦੇ ਗੇ। ਕੁਛ ਦਿਨਾਂ ਬਾਅਦ ਉਹਨਾਂ ਨੂੰ ਵੀ ਘੋਸ਼ਣਾ ਕਰਨੀ ਪੈਂਦੀ ਹੈ ਕਿ ਸਾਹਸ ਦੀ ਗਤੀਵਿਧੀ ਰੁਕ ਗਈ ਹੈ। ਐਸਾ ਵਕਤ ਹੋਵੇ, ਸਭ ਤੋਂ ਪਹਿਲੀ ਬਾਤ ਹੈ ਕਿ ਮਰੀਜ਼ ਦੀ ਮਰਜ਼ੀ ਇੱਛਾ ਜਾਣਨੀ ਚਾਹੀਦੀ ਹੈ, ਵਾਰਸਾਂ ਦੀ ਜਾਣਨੀ ਚਾਹੀਦੀ ਹੈ। ਕਬੀਰ ਸਾਹਿਬ ਕਹਿੰਦੇ ਹੈ ਬਿਮਾਰੀ ਦੀ ਦਵਾਈ ਹੈ, ਮੌਤ ਦੀ ਦਵਾਈ ਕੋਈ ਨਹੀਂ। ਉਹ ਕਹਿੰਦੇ ਵੈਦ ਕਹੇ ਹੋ ਹੀ ਭਲਾ, ਦਾਰੂ ਮੇਰੇ ਵਸ, ਇਹ ਤੇ ਵਸਤ ਗੋਪਾਲ ਕੀ ਜਾ ਪਾਵੇ ਲੈ ਖਸ।
ਤੂੰ ਇਹਨੇ ਸੁਣ ਮੈਨੂੰ Y en este grupo puede que haya muchos otros médicos y hay otras personas muy intelectuales o que saben mucho. Y todos ustedes conocen y saben que los médicos y la medicina ha progresado muchísimo y ha habido mucho progreso en esta profesión. Hoy en día hay mucho progreso y uno puede poner el corazón de una persona en otra y lo mismo con los ojos. Anteriormente, cuando la medicina no había progresado tanto, yo había visto, digamos que, por ejemplo, si una persona tenía un cálculo, no había ninguna medicina ni se podía operar a esa persona, sino que tan solo tenían que confiar en la medicina que existía en ese tiempo. Y muchas veces las personas no podían, digamos, no podían orinar ni hacer del cuerpo y entonces, en muchos casos, ellos morían también. Algunas personas tenían otras enfermedades o tenían también apendicitis y no había ninguna medicina para ellos, sino que tenían que, digamos, soportar ese dolor, tomar la medicina que estaba disponible en ese momento y esperar su final. Pero esto era en casos anteriores y tu pregunta es acerca de las personas que ya han llegado a su momento final, si uno les debe dar medicina y administrarles otras cosas para ayudarlos en sus últimos momentos. Ustedes saben cómo hay personas o personalidades muy grandes, grandes líderes, que cuando se enferman ellos tratan por uno u otro medio de conservar o de mantener las respiraciones en su cuerpo, pero ellos en ese estado inclusive no pueden trabajar a cabalidad y ellos a ellos también les llega el día en que tienen que decirles a las personas que esa persona ya no está en el cuerpo. Hay una medicina para todo, pero no para la muerte. Entonces, en los casos de las personas que están a punto de morir, todo depende de los deseos de esa persona. Si esa persona desea tomar la medicina y que se le cuide hasta el momento en que muera, eso se debe hacer. O si la persona no desea tomar ninguna medicina, entonces sus deseos deben ser respetados. Kabir Sahib había dicho que hay medicina para las enfermedades, pero no hay ninguna para la muerte. Adicionalmente, él dice que los médicos dicen que te mejores. Yo tengo la medicina para ti, pero en cuanto a la vida, esto le pertenece a Dios y cuando él lo desee, él se la puede llevar de vuelta.
Guru Nanak kende nan kale sab divas katne badan tel sar jeevan lode parmo te nanak te gwar saas sade andar gin ke us parmatma ne paaye hai। ਨਾ ਇਹ ਘੱਟ ਸਕਦੇ ਹੈ ਤਿਲ ਜਿੰਨੇ, ਨਾ ਵੱਧ ਸਕਦੇ ਹੈ। ਅਸੀਂ ਉਸ ਵਕਤ ਹਰ ਕਿਸਮ ਦਾ ਉਪਾਅ ਕਰਦੇ ਹਾਂ ਕਿਉਂਕਿ ਸਾਡਾ ਸੰਸਾਰ ਵਿੱਚ ਮੋਹ ਹੁੰਦਾ ਹੈ, ਭਰਮ ਹੁੰਦਾ ਹੈ। ਸ਼ਾਇਦ ਇਸ ਉਪਾਅ ਨਾਲ ਇਹ ਬਚ ਜਾਵੇ ਜਾਂ ਮਰੀਜ਼ ਦੇ ਦਿਲ 'ਚ ਹੁੰਦਾ ਮੈਂ ਇਸ ਉਪਾਅ ਨਾਲ ਬਚ ਜਾਊਂਗਾ।
El Guru Nanak Sahib dice que las respiraciones que tenemos en el cuerpo se mantienen allí después de haber sido contadas por el Señor y las tenemos que tomar todas antes de dejar el cuerpo. pero nosotros tenemos el apego al mundo y tenemos esa ilusión de que al hacer esto o aquello podremos tener más respiraciones o podremos vivir más. Pero nadie puede vivir ni siquiera un solo momento después de que se hayan terminado las respiraciones.
Maharaj Sahib Singh, duniya de itihas ka zikr karde hunde si, oh kehnde hunde si, itihas gawah hai. Shah Sikandar ne jadon Hindustan te hamla kita, ithon nu lut put ke jad oh wapas jaan lagya, machhar ne katya, Sistan de andar behosh hoya. ਪਹਿਲਾਂ ਸ਼ੁਰੂ ਵਿੱਚ ਉਸਨੇ ਜੋਤਸ਼ੀਆਂ ਤੋਂ ਪੁੱਛਿਆ ਸੀਗਾ ਕਿ ਮੇਰੀ ਮੌਤ ਕਦੋਂ ਆਏਗੀ, ਉਹ ਕਹਿੰਦੇ ਦੇਖੋ ਬਾਦਸ਼ਾਹ ਸਲਾਮਤ, ਅਸਮਾਨ ਸੋਨੇ ਦਾ ਹੋਏਗਾ, ਧਰਤੀ ਲੋਹੇ ਦੀ ਹੋਏਗੀ, ਤਾਂ ਤੇਰੀ ਮੌਤ ਆ। ਜਿੱਥੋਂ ਕੋਈ ਸ਼ਾਹ ਸਿਕੰਦਰ ਨੇ ਸੋਚਿਆ ਨਾ ਅਸਮਾਨ ਸੋਨੇ ਦਾ ਹੋਵੇ ਨਾ ਧਰਤੀ ਲੋਹੇ ਦੀ ਹੋਵੇ, ਮੈਂ ਪਤਾ ਨਹੀਂ ਕੋਈ ਇਲਾਹੀ ਦੇਵਤਾ ਹਾਂ, ਮੈਨੂੰ ਕੌਣ ਜਿੱਤ ਸਕਦਾ ਹੈ। ਇਸੇ ਸੁਪਨੇ ਨੂੰ ਲੈ ਕੇ ਉਹ ਆਪਣਾ ਡੰਕਾ ਵਜਾ ਕੇ ਹਰ ਪਾਸੇ ਚੜ੍ਹਦਾ ਸੀ ਕਿ ਮੈਂ ਦੁਨੀਆਂ ਦੇ ਅੰਦਰ ਆਪਣੇ ਆਪ ਨੂੰ ਵਿਜੇਤਾ ਸਾਬਤ ਕਰੂੰਗਾ। ਜਦ ਉਸਨੂੰ ਵਾਪਸੀ ਜਾਣ 'ਤੇ ਬੁਖਾਰ ਹੋਇਆ, ਮਲੇਰੀਏ ਦਾ ਤੇਜ, ਵਜ਼ੀਰ ਨੂੰ ਕਹਿਣ ਲੱਗਿਆ ਦੇਖ ਵੀ ਮੈਂ ਇੱਥੋਂ ਹੁਣ ਤੁਰੀਦਾ ਨਹੀਂ ਗਾ, ਤੂੰ ਮੈਨੂੰ ਇੱਥੇ ਘੋੜੇ 'ਤੇ ਥੱਲੇ ਉਤਾਰ ਦੇ। ਡਾਕਟਰਾਂ ਨੂੰ ਬੁਲਾ ਲਿਆ, ਘੋੜੇ 'ਤੇ ਉਤਰ ਗਿਆ। ਉਸਨੇ ਉਸ ਵਕਤ ਲੋਹੇ ਦੇ ਕੋਟ ਪਹਿਨਦੇ ਸੀਗੇ ਆਮ ਤੌਰ ਦੇ ਉੱਤੇ, ਜਿਹੜੇ ਜੰਗ ਯੁੱਧ ਦੇ ਵਿੱਚ ਜਾਂਦੇ ਸੀ ਕਿ ਤਲਵਾਰਾਂ ਦੇ ਜ਼ਖਮ ਉੱਤੇ ਨਾ ਹੋ ਜਾਣ। ਉਸਨੇ ਵਜ਼ੀਰ ਨੇ ਆਪਣਾ ਕੋਟ ਖੋਲ੍ਹ ਕੇ ਉਹਦੇ ਥੱਲੇ ਵਿਛਾ ਦਿੱਤਾ। ਬੜੇ ਵਜ਼ੀਰ ਬਾਦਸ਼ਾਹ ਦੀ ਜਿਹੜੀ ਢਾਲ ਹੁੰਦੀ ਸੀ ਉਹ ਆਮ ਤੌਰ 'ਤੇ ਸੋਨੇ ਦੀ ਹੁੰਦੀ ਸੀਗੀ, ਔਰ ਉਹਦੇ ਮੂੰਹ ਦੇ ਉੱਤੇ ਉਸ ਢਾਲ ਦੀ ਛਾਇਆ ਕਰ ਦਿੱਤੀ। ਸਾਨੂੰ ਪਤਾ ਹੈ ਜਦੋਂ ਮੌਤ ਹੋਣੀ ਹੋਵੇ ਦਿਲ ਅੰਦਰੋਂ ਅਗਵਾਹੀ ਦੇ ਦਿੰਦਾ ਹੈ ਕਿ ਆਖਰੀ ਵਕਤ ਹੈ, ਅੰਦਰ ਫੁਰਨਾ ਫੁਰਿਆ ਕਿ ਆਹ ਅਸਮਾਨ ਵੀ ਬਣ ਗਿਆ ਸੋਨੇ ਦਾ ਔਰ ਧਰਤੀ ਵੀ ਲੋਹੇ ਦੀ ਬਣ ਗਈ ਜਿਸ 'ਤੇ ਮੈਂ ਪਿਆ ਹੈ। ਡਾਕਟਰਾਂ ਨੂੰ ਕਹਿਣ ਲੱਗਿਆ ਦੇਖੋ ਪਿਆਰਿਓ, ਮੇਰੀ ਇੱਛਾ ਇਸ ਵੇਲੇ ਆਪਦੀ ਮਾਤਾ ਨੂੰ ਮਿਲਣ ਦੀ, ਅਗਰ ਤੁਸੀਂ ਮਦਦ ਕਰ ਸਕੋ ਮੈਂ ਤੁਹਾਨੂੰ ਮੂੰਹੋਂ ਮੰਗਿਆ ਧੰਨ ਦੇਊਂਗਾ। ਉਹ ਕਹਿਣ ਲੱਗੇ ਬਾਦਸ਼ਾਹ ਸਲਾਮਤ, ਇਸ ਵੇਲੇ ਕੁਛ ਨਹੀਂ ਹੋ ਸਕਦਾ। ਉਹ ਕਹਿਣ ਲੱਗਿਆ ਮੈਂ ਸਾਰਾ ਰਾਜ ਦੇ ਦੂੰਗਾ, ਮੈਂ ਮੰਗ ਕੇ ਖਾ ਲੂੰਗਾ, ਪਰ ਤੁਸੀਂ ਮੇਰੀ ਮਾਤਾ ਨਾਲ ਗੱਲਾਂ ਕਰਾ ਦਿਓ। ਉਹ ਕਹਿੰਦੇ ਬਾਦਸ਼ਾਹ ਸਲਾਮਤ ਜੀ, ਇਸ ਵੇਲੇ ਇੱਕ ਸਾਹਸ ਵੀ ਅਸੀਂ ਵਧਾ ਨਹੀਂ ਸਕਦੇ ਗੇ। ਉਸ ਵੇਲੇ ਸ਼ਾਹ ਸਿਕੰਦਰ ਜੋ ਕਿਤੇ ਆਪਣੇ ਆਪ ਨੂੰ ਵਿਜੇਤਾ ਸਾਬਤ ਕਰਨ 'ਤੇ ਤੁਰਿਆ ਸੀਗਾ, ਫਾਹੀ ਮਾਰ ਕੇ ਰੋਇਆ ਕਿ ਮੈਨੂੰ ਇਹ ਪਤਾ ਹੁੰਦਾ ਕਿ ਸਵਾਸ ਇਤਨੇ ਕੀਮਤੀ ਹੈ, ਕੋਈ ਡਾਕਟਰ ਇਹਨਾਂ ਨੂੰ ਵਧਾ ਨਹੀਂ ਸਕਦਾ ਗਾ, ਔਰ ਮੈਂ ਇਹਦੇ ਵਿੱਚ ਬੈਠ ਕੇ ਕਿਉਂ ਨਾ ਭਜਨ ਸਿਮਰਨ ਕਰਦਾ।
El maestro Sawant Singh hablaba o contaba una historia acerca de Alejandro el Grande, que él había salido y había puesto sus pasos en el mundo, y él quería convertirse en el conquistador del mundo entero. Y después de que él vino a India, cuando ya regresaba lo picó un zancudo y él se enfermó, y después él no podía ni siquiera tomar un paso. Anteriormente a estar enfermo, él había ido a donde los astrólogos y les había preguntado acerca de su futuro. Los astrólogos le habían dicho a él que cuando el suelo se volviera en hierro, se convirtiera en hierro, y el cielo se convirtiera en oro, en ese momento moriría él. Entonces, cuando ya regresaban de India de nuevo a su sitio de origen, como lo había picado ese zancudo y él ya no podía seguir más, entonces Alejandro el Grande le dijo a su ministro que él ya no podía seguir, que por favor lo bajara de su caballo. Entonces se bajaron, y en ese tiempo los ministros o los que iban a la guerra, ellos tenían su armadura de hierro. El ministro entonces la puso sobre el suelo para que Alejandro se sentara allí, y en ese tiempo también los escudos estaban hechos de oro, los de los ministros, y el ministro lo puso sobre la cabeza de Alejandro para que no le cayera el sol. Ustedes saben que las personas cuando están a punto de morir, ellos saben desde dentro que ha llegado su momento final, y cuando Alejandro estuvo sentado encima de la armadura de hierro y vio que el cielo se había convertido en oro, él se dio cuenta que en ese momento ya le había llegado su hora final. Él llamó entonces a los médicos porque él tenía el deseo de ver a su madre y de hablar con ella. Los médicos le dijeron, no, su excelencia, no podemos hacer nada por usted, ni siquiera podemos darle una respiración más a usted. Aun cuando Alejandro les ofreció todo su reino y él les dijo, yo les entrego a ustedes todo y yo me convertiré en un mendigo y mendigaré y en esa forma viviré, pero yo deseo ver a mi madre. Entonces cuando él se dio cuenta que los médicos no le podían dar siquiera una respiración más, él se arrepintió y se sintió muy, muy arrepentido de todo lo que había hecho. Y el mismo Alejandro, que había salido a conquistar al mundo entero, él se arrepintió de todo esto y suspiró y dijo que si hubiera sabido que estas respiraciones eran tan valiosas, yo hubiera más bien, me hubiera dedicado a la devoción del Señor.
Por... ਕੁਮਾਰਾ ਸਾਹਿਬ ਨੇ ਦਾ ਨਾਮ ਲਿਆ, ਉਸਦਾ ਅੰਤ ਸਮਾਂ ਆਇਆ, ਡਾਕਟਰ ਨੂੰ ਬੁਲਾਇਆ, ਉਹ ਕਹਿਣ ਲੱਗਿਆ ਕਿ ਇਸ ਨੂੰ ਬਰਾਂਡੀ ਔਰ ਅੰਡਿਆਂ ਦੀ ਖੁਰਾਕ ਦਿਓ, ਇਹ ਠੀਕ ਹੋ ਜਾਏਗਾ। ਹਾਲਾਂਕਿ ਉਹ ਸਤਸੰਗੀ ਬਿਲਕੁਲ ਇਹ ਬਾਤ ਨੂੰ ਨਹੀਂ ਚਾਹੁੰਦਾ ਸੀ, ਲੇਕਿਨ ਘਰ ਵਾਲੇ ਇਹ ਕਹਿੰਦੇ ਸੀ ਕਿ ਇਸ ਵਿੱਚ ਕੀ ਹਰਜ ਹੈ, ਤੈਨੂੰ ਖਾਣੇ ਪੈਣਗੇ। ਮਜਬੂਰ ਕਰਕੇ ਉਸਦੇ ਮੂੰਹ ਵਿੱਚ ਮੱਲੋ ਮੱਲੀ ਉਹਨਾਂ ਨੇ ਆਂਡੇ ਵੀ ਪਾਏ, ਸ਼ਰਾਬ ਵੀ ਪਾਈ। ਉਸ ਵੇਲੇ ਦੀ ਸੁਰਤ ਅੰਦਰ ਲੱਗੀ ਸੀ। ਮਹਾਰਾਜ ਸਾਵਣ ਸਿੰਘ ਪ੍ਰਗਟ ਸਨ ਔਰ ਮਹਾਰਾਜ ਸਾਵਣ ਸਿੰਘ ਕਹਿਣ ਲੱਗੇ, ਦੇਖ ਵੀ ਪਿਆ ਰਿਹਾ, ਚਾਰ ਦਿਨ ਤੂੰ ਹੁਣ ਹੋਰ ਤੜਫ ਲੈ, ਇਹ ਅਸਰ ਖਤਮ ਹੋਏਗਾ, ਤੈਨੂੰ ਲੈ ਜਾਵਾਂਗੇ। ਉਹਨੇ ਅੱਖਾਂ ਖੋਲੀਆਂ, ਘਰ ਵਾਲੇ ਨੂੰ ਕਹਿਣ ਲੱਗਿਆ, ਦੇਖ ਤੂੰ ਸਤਸੰਗਣ ਸੈਂ, ਮਹਾਰਾਜ ਜੀ ਆਏ ਸੀ, ਨਾਰਾਜ਼ ਹੋ ਕੇ ਚਲੇ ਗਏ ਹੈ, ਹੁਣ ਚਾਰ ਦਿਨ ਦਾ ਵਾਅਦਾ ਕਰ ਗਏ ਹੈ। ਤੂੰ ਮੇਰੀ ਅਰਦੰਗੀ ਹੈ, ਮੇਰੀ ਪਤਨੀ ਹੈ, ਤੈਂ ਮੇਰੀ ਬੜੀ ਸੇਵਾ ਕੀਤੀ ਹੈ, ਆਖਰੀ ਵਕਤ ਇਹ ਵੀ ਸੇਵਾ ਕਰ ਲੈ, ਇੱਥੇ ਬੂਹੇ ਦੇ ਵਿੱਚ ਬੈਠ ਜਾ, ਜਦ ਤੱਕ ਮੈਂ ਸਵਾਸ ਨਾ ਛੱਡਾਂ ਉਹਨਾਂ ਚਿਕਰ ਕਿਸੇ ਨੂੰ ਮੇਰੇ ਅੰਦਰ ਨਾ ਆਉਣ ਦੇ। ਮਹਾਰਾਜ ਸਾਵਣ ਸਿੰਘ ਕਹਿਣ ਲੱਗੇ ਸੀ, ਕਹਿੰਦੇ ਹੁੰਦੇ ਸੀਗੇ ਕਿ ਪਿਆਰਿਓ, ਅੰਤ ਸਮਾਂ ਜਦੋਂ ਆਉਂਦਾ ਹੈ, ਨਾ ਕੋਈ ਦਵਾਈ ਕਾਰਗਰ ਹੁੰਦੀ ਹੈ, ਨਾ ਕੋਈ ਮਾਸ ਅੰਡੇ ਕਾਰਗਰ ਹੁੰਦੇ ਹੈ, ਜਿਹਨੇ ਜਾਣਾ ਹੁੰਦਾ ਹੈ, ਅਗਰ ਉਹ ਚਾਹੁੰਦਾ ਹੈ ਕਿ ਮੈਂ ਸ਼ਾਂਤ ਜਾਣਾ ਹੈ, ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ, ਉਸ ਵੇਲੇ ਤੁਹਾਨੂੰ ਮਾਲਕ ਦੇ ਭਾਣਾ ਮੰਨਣਾ ਚਾਹੀਦਾ ਹੈ। ਇਹ ਮਹਾਰਾਜ ਸਾਵਣ ਸਿੰਘ ਦੇ ਜੀਵਨ ਕਾਲ ਦਾ ਹੀ ਵਾਕਿਆ ਸੀ।
Había un iniciado, el maestro Savant Singh, quien estaba a punto de abandonar el cuerpo, y los médicos fueron a donde sus hijos y le dijeron que a él le deberían dar una mezcla de brandy con huevo y eso le ayudaría a salvar su vida. Durante ese momento él había ido internamente y allí estaba viendo al maestro Savant Singh. Él se manifestó internamente y él no era consciente en lo externo, pero, y él no tenía ningún deseo en absoluto de tomar el vino ni comer los huevos. Los hijos en ese momento, cuando él estaba inconsciente, le dieron a tomar esta mezcla y debido a ello el maestro Savant Singh le dijo que él tenía que pasar 4 días más en el cuerpo para deshacerse del efecto de este vino y de los huevos y que después de esos 4 días se lo llevaría. Cuando él volvió de nuevo a la conciencia en el cuerpo, él habló con su esposa y le dijo, tú eres un satsangi y tú debes saber que yo no debo tomar estas cosas, ¿por qué dejaste que me dieran esto para beber? El maestro Savant Singh vino y él me dijo que él vino y estaba listo para llevarme, pero luego me dijo que tenía que pasar 4 días más debido a lo que tomé. Él le dijo, tú has hecho mucho seva mío y me has servido muy bien y eres mi esposa y debes... En este momento final tú debes hacer esta cosa más y es sentarte ahí en la puerta y no dejar que nadie entre. El maestro Savant Singh decía que cuando una persona va a abandonar el cuerpo es mejor dejar a esa persona quieta y en vez de darle todo tipo de cosas y molestarlo. Porque ninguna medicina, ni ningún vino, ni los huevos pueden salvarle la vida a nadie.
ਮੈਨੂੰ ਕਾਫੀ ਬੁਖਾਰ ਆਇਆ, ਸਾਥ ਮੈਂ ਉਲਟੀਆਂ ਆਈਆਂ, ਜਿਸ ਸੇ ਕਿ ਦਿਮਾਗ ਨੂੰ ਵੀ ਬੁਖਾਰ ਹੋ ਗਿਆ, ਕਾਫੀ ਕਮਜ਼ੋਰ ਹੋਇਆ। ਹਾਲਾਂਕਿ ਮੈਂ ਨਹੀਂ ਚਾਹੁੰਦਾ ਸੀ ਕਿ ਜ਼ਿਆਦਾ ਡਾਕਟਰ ਆਉਣ, ਲੇਕਿਨ ਮੇਰੀ ਲੜਕੀ ਜੋ ਆਈ, ਦੋਏ ਘਬਰਾ ਗਏ, ਉਹਨਾਂ ਨੇ ਡਾਕਟਰ ਨੂੰ ਲਿਆਂਦਾ, ਇੱਥੇ ਵੀ ਡਾਕਟਰ ਨੂੰ ਪਾਇਆ, ਉਸ ਡਾਕਟਰ ਨੇ ਕਿਹਾ ਇੱਕ ਹੋਰ ਡਾਕਟਰ ਨੂੰ ਲਿਆਂਦਾ ਕਿ ਉਹ ਮੈਥੋਂ ਵੀ ਅੱਛਾ ਹੈ। ਉਹ ਆਉਂਦਾ ਹੀ ਕਹਿਣ ਲੱਗਿਆ ਕਿ ਇਹਦੀ ਲੈਫਟ ਸਾਈਡ ਦੇ ਵਿੱਚ ਨਮੂਨੀਆ ਹੈ। ਮੈਂ ਉਸਨੂੰ ਪਿਆਰ ਨਾਲ ਕਿਹਾ ਕਿ ਮੈਨੂੰ ਨਮੂਨੀਆ ਨਹੀਂ, ਮੇਰੀ ਜਿਹੜੀ ਅੰਦਰ ਧੜਕਣ ਹੈ, ਮਸ਼ੀਨਰੀ ਹੈ, ਉਹ ਠੀਕ ਚੱਲ ਰਹੀ ਹੈ। ਉਸਨੇ ਮੈਨੂੰ ਬੜਾ ਰੋਹ ਬਣਾ ਕਿਹਾ ਕਿ ਮੈਨੂੰ ਸੱਦਣ ਦੀ ਕੀ ਜ਼ਰੂਰਤ ਸੀ, ਅਗਰ ਜੇ ਤੁਸੀਂ ਆਪਣੀ ਹੀ ਸਲਾਹ ਕਰਨੀ ਹੈ ਤਾਂ ਮੈਂ ਜਿਹੜੇ ਮੇਰੀ ਦੇਖਭਾਲ ਕਰਨ ਵਾਲੇ ਸੀਗੇ ਉਹਨਾਂ ਦੇ ਦਬਾਅ ਨੂੰ ਸਮਝ ਕੇ ਚੁੱਪ ਹੋ ਗਿਆ ਵੀ ਇਹ ਕਹਿਣਗੇ ਵੀ ਅਸੀਂ ਰਾਤ ਨੂੰ ਇਹਨੂੰ ਲਿਆਏ ਹਾਂ। ਖੈਰ ਉਸਨੇ ਕਿਹਾ ਇਹਨੂੰ ਹੁਣੇ ਤੁਸੀਂ ਰਾਏ ਸਿੰਘ ਨਗਰ ਲਈ ਚੱਲੋ, ਮੈਂ 4 ਵਜੇ ਰਾਤ ਨੂੰ ਇਸ ਦਾ ਕਰਾ ਦੂੰਗਾ ਐਕਸਰਾ ਵਗੈਰਾ ਸਭ ਕੁਛ, ਅਗਰ ਵਕਤ ਤੁਹਾਡਾ ਲੇਟ ਹੋ ਗਿਆ ਫਿਰ ਮੈਨੂੰ ਨਾ ਕੁਛ ਕਿਹੋ। ਇਹਨਾਂ ਨੇ ਸੁਬਹਾ ਮੈਨੂੰ ਕੋਈ ਉਦੋਂ ਸੁਰਤ ਨਹੀਂ ਸੀ, ਬੇਹੋਸ਼ੀ ਬੁਖਾਰ ਕਰਕੇ ਜ਼ਿਆਦਾ ਸੀ, ਇਹ ਮੈਨੂੰ ਲੈ ਗਏ ਤਕਰੀਬਨ 3-4 ਘੰਟੇ ਉੱਥੇ ਮੇਰੀ ਦੇਖਭਾਲ ਕਰਦੇ ਰਹੇ। ਡਾਕਟਰਾਂ ਨੇ ਕਿਹਾ ਕਿ ਦੂਸਰੇ ਡਾਕਟਰ ਨੇ ਕਿਹਾ ਕਿ ਨਮੂਨੀਆ ਤਾਂ ਨਹੀਂ, ਇਹ ਦਿਲ ਦੇ ਮਰੀਜ਼ ਹੈ, ਸਾਰੀਆਂ ਮਸ਼ੀਨਾਂ 'ਚ ਉਹਨਾਂ ਮੇਰੇ ਉੱਤੇ ਪਈਆਂ ਸੀ, ਇਹਨਾਂ ਨੂੰ ਬਲੱਡ ਪ੍ਰੈਸ਼ਰ ਹੈ, ਹੋਰ ਕਈ ਕੁਛ ਉਹਨਾਂ ਨੇ ਮੈਨੂੰ ਦੱਸਿਆ। ਲੇਕਿਨ ਅਫਸੋਸ ਨਾਲ ਕਹਿਣਾ ਪਏਗਾ ਕਿ ਮੈਂ ਸਿਰ ਹਿਲਾ ਦੇਵਾਂ ਕਿ ਮੈਨੂੰ ਇਹ ਰੋਗ ਹੈ ਹੀ ਨਹੀਂ ਗਾ। ਮੇਰੀ ਕਿਸੇ ਨੇ ਵੀ ਗੱਲ ਨਹੀਂ ਮੰਨੀ, ਕਾਫੀ ਸਾਰੀਆਂ ਦਵਾਈਆਂ ਗੁਰਮੇਲ ਨੂੰ ਦੇ ਦਿੱਤੀਆਂ ਕਿ ਇਹ ਦਵਾਈਆਂ ਦਿਓ। ਦਵਾਈਆਂ ਲੈ ਕੇ ਅਸੀਂ ਘਰੇ ਆਏ, ਮੈਂ ਕਾਫੀ ਇਹਨਾਂ ਨੂੰ ਕਿਹਾ ਵੀ ਪਿਆਰਿਓ ਮੈਨੂੰ ਇਸ ਰੋਗ 'ਚ ਕੋਈ ਰੋਗ ਨਹੀਂ, ਤੁਸੀਂ ਲੈ ਆਏ ਹੋ, ਪੈਸੇ ਲੈ ਆਏ ਹੋ, ਪਰ ਇਹਨਾਂ ਦਵਾਈਆਂ ਨੂੰ ਤੁਸੀਂ ਨਾ। ਖੈਰ ਕਿਸੇ ਨੇ ਨਹੀਂ ਮੰਨੀ, ਮੈਨੂੰ ਇੱਕ ਖੁਰਾਕ ਦਿੱਤੀ। ਮੈਂ ਪਹਿਲਾਂ ਗੱਲਾਂ ਬਾਤਾਂ ਕਰਦਾ ਸੀ, ਫਿਰ ਮੈਂ ਬਿਲਕੁਲ ਬੇਹੋਸ਼ ਹੋ ਗਿਆ। ਮੈਨੂੰ 15 ਮਿੰਟ ਇਤਨੀ ਰਹੀ ਕਿ ਮੈਨੂੰ ਖੁਦ ਨੂੰ ਪਤਾ ਨਹੀਂ ਲੱਗਿਆ ਮੈਂ ਕਿੱਥੇ ਪਿਆ। 15 ਕੁ ਮਿੰਟ ਬਾਅਦ ਜਦ ਮੈਨੂੰ ਹੋਸ਼ ਆਈ, ਮੇਰੀ ਲੜਕੀ ਦਾ ਸਿਰ ਮੇਰੇ ਇੱਥੇ ਪਿਆ ਸੀਗਾ ਔਰ ਗੁਰਮੇਲ ਰੋ ਰਿਹਾ ਸੀਗਾ, ਗੁਰਮੇਲ ਦਾ ਪਿਤਾ ਵੀ। ਮੈਂ ਹੋਸ਼ ਵਿੱਚ ਆਇਆ, ਅੱਖਾਂ ਖੋਲੀਆਂ, ਸਾਰਿਆਂ ਦੀ ਬੁਰੀ ਹਾਲਤ ਸੀ। ਤੋ ਮੈਂ ਕਿਹਾ ਕਿਉਂ ਵੀ ਪਿਆਰੇ ਹੋ, ਮੈਂ ਤੁਹਾਨੂੰ ਕੀ ਕਿਹਾ ਸੀਗਾ, ਤੁਸੀਂ ਅਜੇ ਵੀ ਮੈਨੂੰ ਦਵਾਈਆਂ ਨਾ ਦਿਓ, ਮੈਂ ਠੀਕ ਠਾਕ ਹਾਂ, ਬੁਖਾਰ ਉਤਰ ਜਾਏਗਾ, ਛਾਲੀ ਹਟ ਜਾਏਗੀ। ਔਰ ਗੁਰਮੇਲ ਨੇ ਉਹ ਸਾਰੀਆਂ ਦਵਾਈਆਂ ਜੋ ਦਿੱਤੀਆਂ ਸੀ ਡਾਕਟਰ ਨੇ ਉਹ ਲੈ ਕੇ ਲੈਟਰੀਨ 'ਚ ਅਤੇ ਖੂਹ ਦੇ ਵਿੱਚ ਸੁੱਟ ਦਿੱਤੀਆਂ। ਮੈਂ ਕੋਈ ਦਵਾਈ ਨਾ ਲਈ। ਉਹ ਡਾਕਟਰ ਜਿਸਨੇ ਮਸ਼ੀਨ ਨਾਲ ਮੈਨੂੰ ਅੱਛੀ ਤਰ੍ਹਾਂ ਚੈੱਕ ਕੀਤਾ ਸੀਗਾ, ਜਿਹੜਾ ਇਹ ਦਾਅਵਾ ਕਰਦਾ ਸੀ ਕਿ ਦਿਲ ਦੇ ਮਰੀਜ਼ ਹੈ, ਇਹਨਾਂ ਨਮੂਨੀਆ ਹੈ ਖੱਬੀ ਸਾਈਡ ਦੇ ਵਿੱਚ, ਉਸਨੇ ਇੱਕ ਹੋਰ ਡਾਕਟਰ ਨਾਲ ਸ਼ਰਤ ਲਾਈ ਕਿ ਤੂੰ ਦਵਾਈ ਸੋਚ ਸਮਝ ਕੇ ਦੇਈਂ, ਅਗਰ ਇਹ ਬਿਮਾਰੀ ਨਾ ਹੋਵੇ ਤਾਂ ਮੈਂ ਡਾਕਟਰੀ ਛੱਡ ਦੂੰਗਾ। ਪੱਪੂ ਨੂੰ ਵੀ ਪਤਾ ਹੈ ਮੈਂ ਕਈ ਦਿਨ ਤਾਂ ਦਵਾਈ ਨਹੀਂ ਲਈ, ਔਰ ਆਖਰ ਮਾਮੂਲੀ ਜਿਹਾ ਡਾਕਟਰ ਹੈ, ਕੋਈ ਇੰਨੀ ਜ਼ਿਆਦਾ ਸਾਡੇ ਪ੍ਰਸਿੱਧ ਨਹੀਂ, ਉਹਨੇ ਕਿਹਾ ਕਿ ਜੇ ਮੈਨੂੰ ਥੋੜ੍ਹਾ ਜਿਹਾ ਮੌਕਾ ਦਿਓ ਸੰਤਾਂ ਦੀ ਸੇਵਾ ਦਾ, ਹੋ ਸਕਦਾ ਮੇਰਾ ਬਹਾਨਾ ਹੀ ਠੀਕ ਆ ਜਾਵੇ। ਉਸਨੇ ਆ ਕੇ ਜਿਸ ਤਰ੍ਹਾਂ ਇੱਕ ਬੱਚੇ ਨੂੰ ਦਵਾਈ ਦਿੰਦੇ ਆ ਇਸ ਤਰ੍ਹਾਂ ਦੀ ਮੈਨੂੰ ਦਵਾਈ ਦਿੱਤੀ। ਉਹ ਵੀ ਕਈ ਦਿਨ ਬਾਅਦ ਮੈਂ ਠੀਕ ਠਾਕ ਹੋਇਆ। ਮੈਂ ਆਪਦੀ ਲੜਕੀ ਨੂੰ ਵੀ ਜਵਾਈ ਨੂੰ ਵੀ ਪਿਆਰ ਨਾਲ ਇਹ ਬੋਲਿਆ, ਉਹਨਾਂ ਦੇ ਟੇਪ ਦੇ ਵਿੱਚ ਵੀ ਹੈ ਕਿ ਕਦੇ ਵੀ ਐਸੀ ਹਾਲਤ ਹੋਵੇ ਮੈਂ ਬੇਹੋਸ਼ ਹੋਵਾਂ, ਮੈਨੂੰ ਕਿਸੇ ਵੀ ਹਸਪਤਾਲ ਦੇ ਵਿੱਚ ਚੁੱਕ ਕੇ ਨਾ ਲਿਜਾਇਓ, ਮੈਨੂੰ ਆਰਾਮ ਨਾਲ ਮੇਰੇ ਮੰਜੇ 'ਤੇ ਪਏ ਰਹਿਣ ਦਿਓ। ਸੋ ਪਿਆਰਿਓ ਅੱਛਾ ਕੀਤਾ ਜਿਨ੍ਹਾਂ ਨੇ ਆਪਦੇ ਪਿਤਾ ਦੀ ਇੱਛਾ ਮੁਤਾਬਕ ਕੀਤਾ। ਮੈਂ ਤਾਂ ਇਹ ਵੀ ਸਮਝਦਾ ਕਿ ਸੇਵਾ ਹੁੰਦੀ ਹੈ ਅਗਲੇ ਦੀ ਇੱਛਾ, ਉਸ ਵੇਲੇ ਸ਼ਾਂਤ ਚੋਲਾ ਛੱਡਣ ਦੇਈਏ ਤਾਂ।
Hace unos meses yo también tuve una fiebre y también tuve vómito, lo cual produjo una fiebre en mi cabeza y mi condición no estuvo muy buena. Los amados de acá se preocuparon muchísimo y ellos llamaron a un médico quien vino un día y pasó aquí la noche, y al día siguiente él me examinó y él me dijo que tenía neumonía en el pulmón izquierdo, y lo que él quería era que yo fuera a un sitio a tomarme las radiografías y a que él me examinara, pero tenía que ir muy temprano en la mañana porque él tenía que salir al día siguiente para algún otro sitio. Cuando yo le dije a ese médico que yo no tenía neumonía ni tenía nada malo conmigo, sino que mi maquinaria estaba funcionando muy bien, el médico se enfadó conmigo y me dijo, ¿para qué me llamaron acá si usted mismo se va a hacer el diagnóstico? Las personas que viven acá, ellos tuvieron una gran impresión o los afectó muchísimo ese médico, y a pesar de que yo no estaba consciente, temprano en la mañana ellos me sacaron de aquí a las 4 y me llevaron al pueblo de Raisingnagar para hacerme todos los exámenes. Ellos me chequearon allá unas 3 o 4 horas con todas las máquinas y todo el equipo que ellos tenían, y el médico me dijo que yo no tenía neumonía, sino que más bien era un paciente que tenía un corazón, digamos, muy débil, y además tenía la presión muy alta. Todas las enfermedades que él decía que yo tenía, yo le decía a él que yo no las tenía. Pero sin embargo, el médico insistió y él me dio todo tipo de medicinas que los amados trajeron de vuelta cuando regresamos acá. Entonces, cuando regresamos acá, yo le dije a los amados que yo no tenía ninguna enfermedad y que no me debían dar ninguna medicina, tan solo tenía un poco de fiebre y un poco de vómito, pero que estas cosas se mejorarían solas. Pero ellos tenían el efecto de los médicos y me dieron, sin embargo, la medicina. Después de tomar una sola dosis, ahí sí me enfermé mucho y quedé inconsciente. Después de 15 minutos, yo duré inconsciente unos 15 minutos, y cuando volví a mi conciencia, allá estaba Gurmeel y también estaba su padre. Los dos estaban muy tristes porque ellos pensaban que yo había dejado el cuerpo. Entonces yo les dije, ¿qué fue lo que yo les dije? Que yo no tenía ninguna enfermedad y no debía tomar ninguna medicina. No me deben dar ninguna medicina más. Entonces en ese mismo momento Gurmeel tomó todas las medicinas y las botó en la letrina. Yo les dije amorosamente que si en alguna otra ocasión esto vuelve a suceder, que yo quedo inconsciente, ellos me deben dejar tranquilo en el cuarto y no me deben llevar a ningún hospital ni a ningún otro sitio, sino que me deben dejar allí. Así que estuvo muy bien que hubieras tomado un buen cuidado de tu padre y que hubieras observado sus deseos en vez de rellenarlo de medicinas, y estuvo muy bien que hubieras observado sus deseos. Yo diría que has hecho uno de los mejores sevas que una persona puede hacer para otra persona, porque de esa manera tú ayudaste a tu padre a que dejara el cuerpo en paz. Por favor, hagan la fila y no dejen nada acá.